ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਆਤਿਸ਼ ਦੁਨੀਆ ਖੁਨਿਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰਨਾਓ। ਆਓ ਸਾਰੇ ਪਿਆਰ ਨਾਲ ਸਰਵਨ ਕਰੀਏ। ਫਰੀਦਾ, ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਗੁਰਬਾਣੀ ਦੀ ਉੱਪਰਲੀ ਪੰਕਤੀ ਅਨੁਸਾਰ ਇਹ ਸਰਬ ਰਹੀ ਭਰਪੂਰ ਗੁੱਝੀ ਮਾਨਸਿਕ ਅਗਨੀ ਨੂੰ ਜਾਣਨ, ਸਮਝਣ, ਪਹਿਚਾਨਣ, ਬੁੱਝਣ, ਸ਼ਨਾਖਤ ਕਰਨ ਦੀ ਅਤਿਅੰਤ ਲੋੜ ਹੈ, ਕਿਉਂਕਿ ਮਰਜ਼ ਦੀ ਸ਼ਨਾਖਤ ਕੀਤੇ ਬਗੈਰ ਉਸਦਾ ਇਲਾਜ ਨਹੀਂ ਹੋ ਸਕਦਾ ਜਾਂ ਗਲਤ ਹੋਵੇਗਾ। ਪਿਛਲਿਆਂ ਭਾਗਾਂ ਵਿੱਚ ਇਸ ਅੰਦਰਲੀ ਗੁੱਝੀ ਅੱਗ ਦੀ ਬਾਬਤ ਬਹੁਤ ਕੁਛ ਦਰਸਾਇਆ ਜਾ ਚੁੱਕਿਆ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਮਾਨਸਿਕ ਅੱਗ ਦੀ ਬਾਬਤ ਪੜ੍ਹ ਪੜ੍ਹਾ ਕੇ, ਸੁਣ ਸੁਣਾ ਕੇ, ਸਮਝ ਸਮਝਾ ਕੇ, ਫੋਕਾ ਗਿਆਨ ਘੋਟ ਕੇ, ਵਿਦਾਂਤ ਦੀਆਂ ਫਿਲੋਸਫੀਆਂ ਘੋਖ ਕੇ, ਵਿਗਿਆਨਿਕ ਖੋਜਾਂ, ਅਨੇਕਾਂ ਭੇਖਾਂ, ਕਰਮ ਕਾਂਡਾਂ, ਪਾਠ ਪੂਜਾ, ਦਾਨ ਪੁੰਨ, ਧਾਰਮਿਕ ਸਾਧਨਾ ਦੁਆਰਾ ਜਾਣਿਆ, ਸਮਝਿਆ, ਚੀਨਿਆ, ਪਹਿਚਾਣਿਆ ਨਹੀਂ ਜਾ ਸਕਦਾ। ਪੜ ਪੰਡਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ। ਛੋਡੋ ਨਿੰਦਾ ਤਾਤ ਪਰਾਈ, ਪੜ ਪੜ ਦਜੈ ਸ਼ਾਂਤ ਨਾ ਆਈ। ਅੰਤਰ ਅਗਨ ਬਾਹਰ ਤਨ ਸਵਾ, ਗਲ ਪਾਥਰ ਕੈਸੇ ਤਰੈ ਅਥਾ। ਭੇਖ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਵ ਦਰਗਹਿ ਨਹੀਂ ਸਿਜੈ। ਤ੍ਰਿਪਤ ਨਾ ਆਵੀ ਵੇਦ ਮਥ, ਅਗਨੀ ਅੰਦਰ ਤਪਤ ਤਪਾਇਆ। ਇਹ ਗੁੱਝੀ ਮਾਨਸਿਕ ਅੱਗ ਮੱਛਰ ਅਤੇ ਕੀੜਿਆਂ ਮਕੌੜਿਆਂ ਵਾਂਗ ਹੋਮੇ ਦੇ ਭਰਮ ਭੁਲਾਵੇ ਦੇ ਹਨੇਰ ਜਾਂ ਮਾਇਕੀ ਅਗਿਆਨਤਾ ਦੁਆਰਾ ਸਾਡੇ ਮਨ ਦੇ ਸੂਖਮ ਭਾਵਕ ਤਬਕੇ ਵਿੱਚ ਹੀ ਉਪਜਦੀ ਹੈ, ਸੁਲਗਦੀ ਹੈ, ਮਗਦੀ ਹੈ, ਪ੍ਰਵਿਰਤ ਹੁੰਦੀ ਹੈ, ਗੱਜਦੀ ਹੈ, ਲਾਟਾਂ ਛੱਡਦੀ ਹੈ, ਭਾਂਬੜ ਮਚਾਉਂਦੀ ਹੈ, ਸਾੜਦੀ ਬਾਲਦੀ ਹੈ, ਤਬਾਹ ਕਰਦੀ ਹੈ। ਦੂਜੇ ਲਫ਼ਜ਼ਾਂ ਵਿੱਚ ਇਹਨਾਂ ਮਾਨਸਿਕ ਵਾਸ਼ਨਾਵਾਂ ਦੀ ਗੁੱਝੀ ਅੱਗ ਦੀ ਜਨਮ ਭੂਮੀ, ਜੀਵਨ ਭੂਮੀ, ਜੀਵਨ ਖੇਤਰ, ਖੇਲ ਅਖਾੜਾ, ਵਰਤ ਵਰਤਾਰਾ, ਬੋਲਬਾਲੇ ਦਾ ਕੇਂਦਰ ਜਾਂ ਸੋਮਾ, ਸਾਡਾ ਅੰਦਰਲਾ ਮਾਨਸਿਕ ਮੰਡਲ ਅਥਵਾ ਮਨ, ਚਿੱਤ, ਬੁੱਧੀ, ਅੰਤਸ਼ਕਰਨ ਤਾਈਂ ਸੀਮਤ ਹੈ, ਜਿਸ ਵਿੱਚੋਂ ਕਿਸੇ ਉਕਸਾਹਟ ਦੇ ਕਾਰਨ ਜਵਾਲਾਮੁਖੀ ਵਾਂਗ ਇਹ ਗੁੱਝੀ ਅੱਗ ਸਾਡੇ ਸਰੀਰ ਵਿੱਚ ਹੀ ਬਾਹਰ ਵੱਲ ਮੱਗ ਕੇ ਪ੍ਰਗਟ ਹੁੰਦੀ, ਪ੍ਰਕਾਸ਼ਿਤ ਹੁੰਦੀ, ਗਜਦੀ ਵਜਦੀ, ਤਬਾਹੀ ਮਚਾਉਂਦੀ ਹੈ। ਇਸ ਲਈ ਗੁੱਝੀ ਅੱਗ ਪਹਿਚਾਣ ਕੇ ਅਥਵਾ ਬੁੱਝ ਕੇ ਇਸ ਨੂੰ ਬੁਝਾਉਣ ਦਾ ਪ੍ਰਬੰਧ, ਬਚਾਓ, ਇਲਾਜ ਕਰਨ ਦਾ ਉਪਾਅ ਵੀ ਸਾਡੇ ਅੰਤਰ ਆਤਮਕ ਮੰਡਲ ਵਿੱਚ ਹੀ ਹੋ ਸਕਦਾ ਹੈ। ਹਨੇਰਾ ਰੋਸ਼ਨੀ ਦੀ ਅਨਹੋਣ ਦਾ ਹੀ ਨਾਂ ਹੈ। ਹਨੇਰਾ ਢੋਣ ਨਾਲ ਖਤਮ ਨਹੀਂ ਹੋ ਸਕਦਾ। ਅਗਨੀ ਨੂੰ ਲੱਕੜਾਂ ਅਤੇ ਤੇਲ ਆਦਿ ਬਾਲਣ ਨਾਲ ਨਹੀਂ ਬੁਝਾਇਆ ਜਾ ਸਕਦਾ। ਇਸੇ ਤਰ੍ਹਾਂ ਹੋਮੇ ਦਾ ਭਰਮ ਵੀ ਆਤਮਿਕ ਰੋਸ਼ਨੀ ਦੀ ਅਣਹੋਂਦ ਜਾਂ ਭੁੱਲ ਤੋਂ ਹੀ ਉਪਜਿਆ ਹੈ। ਅਫਸੋਸ ਦੀ ਗੱਲ ਹੈ ਕਿ ਮਾਇਕੀ ਭਰਮ ਭੁਲਾਵੇ ਦੀ ਅਗਿਆਨਤਾ ਦੀ ਮਚਾਈ ਹੋਈ ਗੁੱਝੀ ਅਗਨੀ ਵਿੱਚ ਰਹਿੰਦਿਆਂ, ਬਹਿੰਦਿਆਂ, ਵਸਦਿਆਂ, ਜੰਮਦਿਆਂ, ਮਰਦਿਆਂ, ਦੁੱਖ ਪਾਉਂਦਿਆਂ, ਪ੍ਰਵਿਰਤ ਹੁੰਦਿਆਂ ਸਾਨੂੰ ਕਿਤਨੇ ਸਾਲ, ਉਮਰਾਂ, ਜਨਮ, ਯੁੱਗ ਬੀਤ ਗਏ ਹਨ, ਪਰ ਫਿਰ ਵੀ ਇਸ ਗੁੱਝੀ ਅੱਗ ਦੀ ਬਾਬਤ ਸਾਨੂੰ ਪਤਾ ਹੀ ਨਹੀਂ, ਗਿਆਨ ਹੀ ਨਹੀਂ, ਖਿਆਲ ਹੀ ਨਹੀਂ, ਪਹਿਚਾਣ ਹੀ ਨਹੀਂ, ਚਿੰਤਾ ਹੀ ਨਹੀਂ, ਨਿਸ਼ਚਾ ਹੀ ਨਹੀਂ। ਜਦ ਮਰਜ਼ ਦਾ ਖਿਆਲ ਜਾਂ ਅਹਿਸਾਸ ਹੀ ਨਾ ਹੋਵੇ ਤਾਂ ਉਸਦੇ ਇਲਾਜ ਜਾਂ ਬਚਾਓ ਦਾ ਸਵਾਲ ਹੀ ਨਹੀਂ ਉੱਠਦਾ। ਇਹ ਮਾਨਸਿਕ ਅਗਨੀ ਸਾਡੇ ਅੰਦਰ ਮਨ, ਚਿੱਤ, ਬੁੱਧੀ ਅਤੇ ਅੰਤਿਸ਼ਕਰਨ ਵਿੱਚ ਇਤਨੀ ਧਸ ਵਸ ਰਸ ਸਮਾ ਗਈ ਹੈ ਕਿ ਇਹ ਸਾਡੇ ਜੀਵਨ ਦਾ ਅਨਿੱਖਣਵਾਂ ਅੰਸ਼ ਬਣ ਗਈ ਹੈ ਅਤੇ ਸਾਡੇ ਜੀਵਨ ਦੇ ਹਰ ਪੱਖ ਵਿੱਚ ਇਸਦੇ ਸੇਕ ਦਾ ਪ੍ਰਕਾਸ਼, ਪ੍ਰਗਟਾਵਾ, ਬੋਲਬਾਲਾ, ਵਰਤ ਵਰਤਾਰਾ ਹੋ ਰਿਹਾ ਹੈ, ਜਿਸ ਦੀ ਭਾਅ, ਜਲਵਾ, ਸੇਕ, ਲਾਟਾਂ, ਭਾਂਬੜ, ਸਾੜ, ਧੂੰਆਂ, ਕਾਲਕ, ਤਬਾਹੀ ਹਰ ਪਾਸੇ ਦਿਖਾਈ ਦੇ ਰਹੀ ਹੈ। ਜਦ ਅਸੀਂ ਆਰਾਮ ਕਰਦੇ ਹੁੰਦੇ ਹਾਂ ਤਾਂ ਸਾਡਾ ਸਰੀਰ ਸਧਾਰਨ ਹੁੰਦਾ ਹੈ, ਪਰ ਜਿਉਂ ਜਿਉਂ ਅਸੀਂ ਹਰਕਤ ਕਰਦੇ ਹਾਂ ਜਾਂ ਦੌੜਦੇ ਹਾਂ ਤਿਉਂ ਤਿਉਂ ਸਾਡਾ ਜਿਸਮ ਗਰਮ ਹੁੰਦਾ ਜਾਂਦਾ ਹੈ। ਇਹੋ ਗੱਲ ਮਸ਼ੀਨਾਂ ਦੀ ਹੈ। ਇਸੇ ਤਰ੍ਹਾਂ ਜਿਉਂ ਜਿਉਂ ਸਾਡੀਆਂ ਬਿਰਤੀਆਂ ਬਾਹਰ ਮੁਖੀ ਹੋ ਕੇ ਦੌੜਦੀਆਂ ਹਨ ਤਿਉਂ ਤਿਉਂ ਇਹਨਾਂ ਬਿਰਤੀਆਂ ਵਿੱਚ ਮਾਨਸਿਕ ਅਗਨੀ ਵਧਦੀ ਜਾਂਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਬਿਰਤੀਆਂ ਦਾ ਬਾਹਰ ਮੁਖੀ ਹੋਣਾ ਹੀ ਅਗਨੀ ਦਾ ਮੁੱਢਲਾ ਕਾਰਨ ਹੈ ਅਤੇ ਅੰਤਰਮੁਖੀ ਰਹਿਣਾ ਹੀ ਠੰਡ ਦਾ ਮਹਿਸੂਸ ਕਰਨਾ ਹੈ। ਹਾਂਜੀ, ਬਿਰਤੀਆਂ ਦਾ ਬਾਹਰ ਮੁਖੀ ਹੋਣਾ ਹੀ ਅਗਨੀ ਦਾ ਮੁੱਢਲਾ ਕਾਰਨ ਹੈ ਅਤੇ ਅੰਤਰਮੁਖੀ ਰਹਿਣਾ ਹੀ ਠੰਡ ਦਾ ਮਹਿਸੂਸ ਕਰਨਾ ਹੈ। ਤਦੇ ਗੁਰਬਾਣੀ ਵਿੱਚ ਇਸ ਅੰਦਰਲੀ ਗੁੱਜੀ ਅਗਨੀ ਤੋਂ ਬਚਣ ਲਈ ਇਉਂ ਉਪਦੇਸ਼ ਦਿੱਤੇ ਹਨ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਸ਼ੇਖਾ ਚੌ ਚੱਕਿਆ ਚੌ ਵਾਇਆ, ਇਹ ਮਨ ਇਕੱਤ ਕਰ ਆਣ, ਕਲ ਤਾਤੀ ਠਾਂਡਾ ਹਰ ਨਾਓ, ਸਿਮਰ ਸਿਮਰ ਸਦਾ ਸੁਖ ਪਾਓ। ਬੰਦੇ ਖੋਜ ਦਿਲ ਹਰ ਰੋਜ, ਨਾ ਫਿਰ ਪਰੇਸ਼ਾਨੀ ਮਾਹੇ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਤ ਪਾਈ। ਕਈ ਵਾਰੀ ਅਸੀਂ ਜਾਣ ਬੁੱਝ ਕੇ ਜਾਂ ਰੀਸੋ ਰੀਸੀ ਬੇਲੋੜੇ ਰੁਝੇਵਿਆਂ ਜਾਂ ਝਮੇਲਿਆਂ ਵਿੱਚ ਇਤਨੇ ਗਲਤਾਨ ਹੋ ਜਾਂਦੇ ਹਾਂ ਕਿ ਸਾਨੂੰ ਸਿਰ ਖੁਰਕਣ ਦੀ ਫੁਰਸਤ ਵੀ ਨਹੀਂ ਹੁੰਦੀ। ਇਸ ਤਰ੍ਹਾਂ ਅਸੀਂ ਆਪਣੇ ਮਨ ਲਈ ਖਾਮ ਖਾ ਅਜਾਈ ਖਲ ਜਗਣਾ ਜਾਂ ਕਲੇਸ਼ਾਂ ਨਾਲ ਬੇਲੋੜੀ ਚਿੰਤਾ ਫਿਕਰ ਸਹੇੜ ਲੈਂਦੇ ਹਾਂ। ਇਹਨਾਂ ਆਪੂ ਸਹੇੜੇ ਬੇਲੋੜੇ ਝਮੇਲਿਆਂ ਸੈਲਫ ਕ੍ਰੀਏਟਿਡ ਅਨਨੈਸੈਸਰੀ ਪ੍ਰੋਬਲਮਸ ਦੁਆਰਾ ਅਸੀਂ ਕਈ ਖਲਜਗਣਾ ਅਤੇ ਪੇਚੀਦਿਆਂ ਮਾਮਲਿਆਂ ਕੰਪਲੀਕੇਟਿਡ ਪ੍ਰੋਬਲਮਸ ਵਿੱਚ ਇਤਨੇ ਫਸ ਜਾਂਦੇ ਹਾਂ ਕਿ ਇਹਨਾਂ ਨੂੰ ਹੱਲ ਕਰਨ ਵਿੱਚ ਹੀ ਸਾਡੀ ਬਿਰਤੀ ਅਤੇ ਸ਼ਕਤੀ ਖਰਚ ਹੁੰਦੀ ਰਹਿੰਦੀ ਹੈ ਅਤੇ ਇਹਨਾਂ ਹੀ ਕਲਪਨਾਵਾਂ ਦੇ ਚਿੰਤਾ ਫਿਕਰ ਵਿੱਚ ਅਸੀਂ ਸੜਦੇ ਬਲਦੇ ਰਹਿੰਦੇ ਹਾਂ। ਪਲਚ ਪਲਚ ਸਗਲੀ ਮੂਈ, ਝੂਠੇ ਤੰਦੇ ਮੋਹ। ਇਹ ਮਨ ਧੰਦੇ ਬਾਂਦਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲਾਏ। ਮਾਇਆ ਮੋਹ ਬਹੁ ਚਿਤ ਵਧੇ, ਬਹੁ ਆਸਾ ਲੋਭ ਵਿਕਾਰ। ਮਨ ਮੁਖ ਅਸਥਿਰ ਨਾ ਥੀਏ, ਮਨ ਮਰ ਬਿਨਸ ਜਾਏ ਖਿਨਵਾਰ। ਪਰ ਸਾਡਾ ਮਨ ਜਨਮਾਂ ਜਨਮਾਤਰਾਂ ਤੋਂ ਬਾਹਰ ਮੁਖੀ ਦੌੜਨ ਦਾ ਇਤਨਾ ਆਦੀ ਹੋ ਗਿਆ ਹੈ ਕਿ ਇੱਕ ਖਿਨ ਪਲ ਵੀ ਨਹੀਂ ਟਿਕਦਾ। ਤਦੇ ਇਸ ਨੂੰ ਪਾਰੇ ਦੇ ਨਿਆਈ ਚੰਚਲ ਕਿਹਾ ਗਿਆ ਹੈ। ਆਮ ਜਿਗਿਆਸੂਆਂ ਦੀ ਵੀ ਇਹੋ ਸ਼ਿਕਾਇਤ ਹੈ ਕਿ ਪਾਠ ਸੰਗਤ ਜਾਂ ਕੀਰਤਨ ਵਿੱਚ ਮਨ ਨਹੀਂ ਟਿਕਦਾ। ਇਸ ਦਾ ਕਾਰਨ ਇਹ ਹੈ ਕਿ ਜਨਮਾਂ ਜਨਮਾਂ ਦੀ ਆਦਤ ਅਨੁਸਾਰ ਬਾਹਰ ਦੌੜਨਾ ਮਨ ਦਾ ਸੁਭਾਅ, ਆਦਤ, ਫਿਤਰਤ, ਜੀਵਨ ਰੋੜ ਹੀ ਬਣ ਚੁੱਕਿਆ ਹੈ। ਗੁਰਬਾਣੀ ਅਨੁਸਾਰ ਸਾਰੀ ਦੁਨੀਆਂ ਇਸ ਮਾਨਸਿਕ ਅੱਗ ਵਿੱਚ ਜਲ ਬਲ ਸੜ ਕੇ ਅਗਨੀ ਰੂਪ ਹੀ ਬਣੀ ਹੋਈ ਹੈ। ਤਦੇ ਇਸ ਨੂੰ ਆਤਿਸ਼ ਦੁਨੀਆਂ, ਜਗਤ ਚਲੰਦਾ, ਅਗਨ ਕੁੰਟ, ਅਗਨ ਸੋਕ ਸਾਗਰ, ਪਾਵਕ ਸਾਗਰ ਦੱਸਿਆ ਗਿਆ ਹੈ। ਜਦ ਸਾਡਾ ਮਨ ਬਾਹਰ ਮੁਖੀ ਹੁੰਦਾ ਹੈ ਤਾਂ ਆਪਣੇ ਇਲਾਹੀ ਕੇਂਦਰ ਅਥਵਾ ਅੰਤਰ ਆਤਮੇ ਤੋਂ ਪਰੇ ਹੋ ਕੇ ਜਾਂ ਭੁੱਲ ਕੇ ਕਮਜ਼ੋਰ ਹੋ ਜਾਂਦਾ ਹੈ। ਹਾਂਜੀ, ਜਦ ਸਾਡਾ ਮਨ ਬਾਹਰ ਮੁਖੀ ਹੁੰਦਾ ਹੈ ਤਾਂ ਆਪਣੇ ਇਲਾਹੀ ਕੇਂਦਰ ਅਥਵਾ ਅੰਤਰ ਆਤਮੇ ਤੋਂ ਪਰੇ ਹੋ ਕੇ ਜਾਂ ਭੁੱਲ ਕੇ ਕਮਜ਼ੋਰ ਹੋ ਜਾਂਦਾ ਹੈ। ਬਿਰਤੀਆਂ ਦੀ ਤੇਜ਼ ਹਰਕਤ ਜਾਂ ਦੌੜ ਨਾਲ ਮਨ ਦੀ ਅੰਦਰਲੀ ਗੁੱਜੀ ਅਗਨੀ ਵੱਧ ਜਾਂਦੀ ਹੈ। ਮਨ ਉੱਤੇ ਬਾਹਰਲੇ ਵਾਤਾਵਰਨ ਜਾਂ ਕੁਸੰਗਤ ਦਾ ਅਸਰ ਪੈਂਦਾ ਹੈ ਤੇ ਇਸ ਬਾਹਰਲੀ ਉਕਸਾਹਟ ਨਾਲ ਮਨ ਦੀ ਗੁੱਜੀ ਅਗਨੀ ਭਖ ਕੇ ਭਾਂਬੜ ਬਣ ਜਾਂਦੀ ਹੈ। ਇਸ ਤਰ੍ਹਾਂ ਅਸੀਂ ਸਿਰਫ ਆਪਣੇ ਮਨ ਤਨ ਨੂੰ ਹੀ ਨਹੀਂ ਸਾੜਦੇ ਬਲਕਿ ਨਾਲ ਦੇ ਸਾਥੀਆਂ ਨੂੰ ਵੀ ਚੁਆਤੀ ਲਾ ਦਿੰਦੇ ਹਾਂ। ਸਾਡੇ ਉੱਤਮ ਅਤੇ ਨੇਕ ਕਰਮ ਅਤੇ ਭਗਤੀ ਭਾਵਨਾ ਵੀ ਗੁੱਜੀ ਅਗਨੀ ਨਾਲ ਰਗੜਾ ਖਾ ਕੇ ਅੱਗ ਦਾ ਹੀ ਰੂਪ ਧਾਰ ਕੇ ਭਾਂਬੜ ਬਣ ਜਾਂਦੀ ਹੈ। ਹਰ ਭਾਂਬੜ ਮਗਰੋਂ ਸਾਡਾ ਮਨ ਕਮਜ਼ੋਰ, ਨਿਟਾਲ ਅਤੇ ਛਿੱਥਾ ਹੋ ਜਾਂਦਾ ਹੈ। ਫਿਰ ਅਮਲੀ ਦੀ ਤੋਟ ਵਾਂਗ ਮੁੜ ਕੇ ਪਹਿਲੀ ਮਾਨਸਿਕ ਅਤੇ ਆਤਮਿਕ ਹਾਲਤ ਵਿੱਚ ਆਉਣਾ ਮੁਸ਼ਕਲ ਹੋ ਜਾਂਦਾ ਹੈ। ਉੱਪਰਲੀ ਵਿਚਾਰ ਦਾ ਸਿੱਟਾ ਇਹ ਹੈ ਕਿ ਜਦ ਤਾਈਂ ਸਾਡਾ ਮਨ ਬਾਹਰ ਮੁਖੀ ਹੋ ਕੇ ਮਾਇਆ ਦੇ ਭਰਮ ਭੁਲਾਵੇ ਦਾ ਅਸਰ ਲੈਂਦਾ ਰਹੇਗਾ, ਉਨਾ ਚਿਰ ਅਸੀਂ ਇਸ ਗੁੱਝੀ ਮਾਨਸਿਕ ਅਗਨੀ ਤੋਂ ਬਚ ਨਹੀਂ ਸਕਾਂਗੇ। ਭਾਵੇਂ ਕਿਤਨੇ ਪਾਠ ਪੂਜਾ, ਕਥਾ ਵਾਰਤਾ, ਵਖਿਆਨ, ਕਰਮ ਕਾਂਡ, ਹੱਠ ਧਰਮ, ਸੇਵਾ ਕਰੀ ਜਾਈਏ, ਇਸ ਤਰ੍ਹਾਂ ਅਸੀਂ ਜੀਵ ਸਾਰੇ ਇਸ ਮਾਨਸਿਕ ਅਗਨੀ ਵਿੱਚ ਗੁੱਝੇ ਪਾਏ ਜਲ ਬਲ ਸੜ ਰਹੇ ਹਾਂ, ਪਰ ਸਾਨੂੰ ਇਸ ਦੀ ਸੋਝੀ ਹੀ ਨਹੀਂ ਹੈ। ਹਾਂਜੀ, ਇਸ ਤਰ੍ਹਾਂ ਅਸੀਂ ਸਾਰੇ ਜੀਵ ਇਸ ਮਾਨਸਿਕ ਅਗਨੀ ਵਿੱਚ ਗੁੱਝੇ ਪਾ ਸੜ ਬਲ ਰਹੇ ਹਾਂ, ਪਰ ਸਾਨੂੰ ਇਸ ਦੀ ਸੋਝੀ ਹੀ ਨਹੀਂ ਹੈ, ਕਿਉਂਕਿ ਅਸੀਂ ਇਸ ਗੁੱਝੀ ਅੱਗ ਵਿੱਚ ਜਨਮਾਂ ਜਨਮਾਂ ਤੋਂ ਜੰਮਦੇ, ਪਲਦੇ, ਵਿਚਰਦੇ, ਪਲਚਦੇ ਅਤੇ ਮਰਦੇ ਆਏ ਹਾਂ, ਅਤੇ ਇਹ ਗੁੱਝੀ ਅੱਗ ਸਾਡਾ ਜੀਵਨ ਅੰਗ ਬਣ ਚੁੱਕੀ ਹੈ। ਪਲਚ ਪਲਚ ਸਗਲੀ ਮੂਈ, ਝੂਠੇ ਤੰਦੈ ਮੋਹ। ਚਮ ਰੰਗਣ ਵਾਲਿਆਂ ਦੇ ਵਿਹੜਿਆਂ ਵਿੱਚ ਚਮ ਦੀ ਬਦਬੂ ਹੁੰਦੀ ਹੈ, ਉਹਨਾਂ ਦੇ ਨੱਕ ਦੀ ਸੁੰਘਣ ਸ਼ਕਤੀ ਮਰ ਜਾਂਦੀ ਹੈ ਜਾਂ ਘੱਟ ਜਾਂਦੀ ਹੈ। ਬਾਹਰਲਾ ਆਦਮੀ ਜਦ ਉਹਨਾਂ ਦੇ ਘਰ ਜਾਂਦਾ ਹੈ ਤਾਂ ਉਸਨੂੰ ਚਮ ਦੀ ਬਦਬੂ ਮਹਿਸੂਸ ਹੁੰਦੀ ਹੈ, ਪਰ ਚਮਿਆਰ ਬਿਰਾਦਰੀ ਦਿਨ ਰਾਤ ਸਾਰੀ ਉਮਰ ਉਸੇ ਬਦਬੂ ਵਾਲੇ ਵਾਯੂਮੰਡਲ ਵਿੱਚ ਗਿੱਝ ਜਾਂਦੇ ਹਨ ਅਤੇ ਉਹਨਾਂ ਨੂੰ ਚਮ ਦੀ ਬਦਬੂ ਮਹਿਸੂਸ ਹੀ ਨਹੀਂ ਹੁੰਦੀ। ਇਸੇ ਤਰ੍ਹਾਂ ਅੱਗ ਦੀ ਭੱਠੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵੀ ਅੱਗ ਦੇ ਸੇਕ ਨਾਲ ਹੰਡ ਜਾਂਦੇ ਹਨ ਅਤੇ ਹੋਰਨਾਂ ਨਾਲੋਂ ਉਹਨਾਂ ਨੂੰ ਗਰਮੀ ਘੱਟ ਮਹਿਸੂਸ ਹੁੰਦੀ ਹੈ। ਇਹ ਉਦਾਹਰਣ ਸਾਡੀ ਗੁੱਝੀ ਮਾਨਸਿਕ ਅਗਨੀ ਦੇ ਸੇਕ ਤੇ ਵੀ ਘਟਦੀ ਹੈ। ਅਸੀਂ ਜਨਮਾਂ ਜਨਮਾਂ ਤੋਂ ਇਸ ਮਾਨਸਿਕ ਅਗਨੀ ਦੇ ਗੁੱਝੇ ਸੇਕ ਵਿੱਚ ਜੀਵਨ ਬਤੀਤ ਕਰਦੇ ਆਏ ਹਾਂ, ਇਸ ਲਈ ਸਾਨੂੰ ਇਹ ਗੁੱਝਾ ਸੇਕ ਮਹਿਸੂਸ ਹੀ ਨਹੀਂ ਹੁੰਦਾ ਅਤੇ ਨਾ ਹੀ ਸਾਨੂੰ ਇਸ ਗੁੱਝੀ ਅਗਨੀ ਦਾ ਗਿਆਨ ਹੈ। ਜਦ ਅਸੀਂ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਪੜ੍ਹਦੇ ਸੁਣਦੇ ਹਾਂ ਤਾਂ ਇਹਨਾਂ ਵੱਲ ਗੌਹ ਜਾਂ ਧਿਆਨ ਹੀ ਨਹੀਂ ਕਰਦੇ, ਕਿਉਂਕਿ ਅਸੀਂ ਇਹ ਸਮਝੀ ਬੈਠੇ ਹਾਂ ਕਿ ਇਹ ਅਗਨੀ ਸਾਨੂੰ ਨਹੀਂ ਲੱਗੀ, ਇਹ ਪੰਕਤੀਆਂ ਸਾਡੇ ਉੱਤੇ ਨਹੀਂ ਘਟਦੀਆਂ, ਕਿਸੇ ਹੋਰ ਮਨਮੁਖ ਲਈ ਇਹ ਬਾਣੀ ਰਚੀ ਗਈ ਹੋਵੇਗੀ। ਮਨਮੁਖ ਮਾਇਆ ਮੋਹ ਵਿਆਪੇ, ਦੂਜੇ ਭਾਏ ਮਨੁਆ ਥਿਰ ਨਾਹੇ, ਅਨਦਿਨ ਜਲਤ ਰਹਿ ਦਿਨ ਰਾਤੀ, ਹੋਮੈ ਖਪੈ ਖਪਾਏ। ਸਾਕਤ ਮੂੜ ਮਾਇਆ ਕੇ ਬਦਕ, ਵਿੱਚ ਮਾਇਆ ਫਿਰੈ ਫਿਰੰਦੇ, ਤ੍ਰਿਸ਼ਨਾ ਜਲਤ ਕਿਰਤ ਕੇ ਬਾਂਦੇ, ਜੋ ਤੇਲੀ ਬਲਤ ਪਵੰਦੇ। ਮਾਇਆ ਮੋਹ ਅੰਧ ਅੰਧਾਰਾ, ਹੋਮੈ ਮੇਰਾ ਪਸਰਿਆ ਪਾਸਾਰਾ, ਅਨਦਿਨ ਜਲਤ ਰਹਿ ਦਿਨ ਰਾਤੀ, ਗੁਰਬਿਨ ਸ਼ਾਂਤ ਨਾ ਹੋਈ ਹੈ। ਪਾਪੀ ਕਾ ਘਰ ਅਗਨੇ ਮਾਹੇ, ਜਲਤ ਰਹਿ ਮਿਟਵੈ ਕਬ ਨਾਹੇ, ਮਨਮੁਖ ਬੋਲੇ ਅੰਧਲੇ, ਤਿਸਮੈ ਅਗਨੀ ਕਾ ਵਾਸ। ਭਾਵੇਂ ਅਸੀਂ ਇਸ ਅੰਦਰਲੀ ਗੁੱਝੀ ਅੱਗ ਨੂੰ ਮਹਿਸੂਸ ਕਰੀਏ ਜਾਂ ਨਾ, ਪਰ ਫਿਰ ਵੀ ਜਦ ਤਾਈਂ ਸਾਡੇ ਹਿਰਦੇ ਵਿੱਚ ਹੇਠਲੀਆਂ ਦਰਜ ਕੀਤੀਆਂ ਵਾਸ਼ਨਾਵਾਂ, ਦੂਜਾ ਭਾਵ ਮੈਂ ਮੇਰੀ, ਈਰਖਾ, ਦਵੈਤ, ਸ਼ੱਕ, ਸਾੜਾ, ਕੁਲਝਣਾ, ਰੋਸੇ, ਗਿੱਲੇ, ਤਵਸਬ, ਘਿਰਨਾ, ਸ਼ਿਕਾਇਤ, ਵੈਰ, ਵਿਰੋਧ, ਬਦਲਾ, ਕਾਮ, ਕ੍ਰੋਧ, ਲੋਭ, ਮੋਹੰਕਾਰ, ਤ੍ਰਿਸ਼ਨਾ ਆਦਿ ਵਿੱਚੋਂ ਕਿਸੇ ਇੱਕ ਵੀ ਵਾਸ਼ਨਾ ਦੀ ਅੰਸ਼ ਹੈ, ਉਦੋਂ ਤਾਈਂ ਸਾਨੂੰ ਨਿਸ਼ਚਾ ਕਰ ਲੈਣਾ ਚਾਹੀਦਾ ਹੈ ਕਿ ਸਾਡੇ ਹਿਰਦੇ ਜਾਂ ਅੰਤਿਸ਼ਕਰਨ ਦੀਆਂ ਡੂੰਘਿਆਈਆਂ ਵਿੱਚ ਮਾਨਸਿਕ ਅਗਨੀ ਦੀ ਜੜ ਜਾਂ ਤੱਤ ਦੱਬਿਆ ਜਾਂ ਲੁਕਿਆ ਹੋਇਆ ਹੈ, ਜੋ ਕਿਸੇ ਵੇਲੇ ਵੀ ਮੱਗ ਕੇ ਭਾਂਬੜ ਬਣ ਸਕਦਾ ਹੈ। ਅਸੀਂ ਆਪੋ ਆਪਣੇ ਹਿਰਦਿਆਂ ਵਿੱਚ ਦਿਆਨਤਦਾਰੀ ਨਾਲ ਗੌਹ ਕਰਕੇ ਘੋਖਣਾ ਹੈ ਕਿ ਸਾਡੇ ਅੰਦਰ ਇਹਨਾਂ ਵਾਸ਼ਨਾਵਾਂ ਦੀ ਕੋਈ ਅੰਸ਼ ਹੈ ਕਿ ਨਹੀਂ। ਜੇ ਹੈ ਤਾਂ ਅਵੇਸਲੇ ਹੋਣ ਜਾਂ ਲੁਕਾਉਣ ਦੀ ਬਜਾਏ ਗੁਰਬਾਣੀ ਦੀ ਰੋਸ਼ਨੀ ਅਤੇ ਸਾਧ ਸੰਗਤ ਦੀ ਸਹਾਇਤਾ ਨਾਲ ਇਹਨਾਂ ਵਾਸ਼ਨਾਵਾਂ ਤੋਂ ਬਚਣ ਦਾ ਉਪਾਅ ਕਰਨਾ ਚਾਹੀਦਾ ਹੈ। ਜਿਉਂ ਜਿਉਂ ਅਸੀਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਅੰਤਰਮੁਖੀ ਹੋ ਕੇ ਨਾਮ ਸਿਮਰਨ ਕਰਾਂਗੇ, ਤਿਉਂ ਤਿਉਂ ਇਹ ਗੁੱਝੇ ਅਗਨੀ ਤੱਤ ਮੱਠੇ ਪੈਂਦੇ ਜਾਣਗੇ ਅਤੇ ਸਹਿਜੇ ਸਹਿਜੇ ਬੁੱਝ ਜਾਣਗੇ। ਜਗਤ ਜਲੰਦਾ ਡਿੱਠ ਮੈਂ, ਹੋਮੈ ਦੂਜੈ ਪਾਏ, ਨਾਨਕ ਗੁਰਸਰਣਾਈ ਉਭਰੇ, ਸੱਚ ਮਨ ਸ਼ਬਦ ਤੇ ਆਏ। ਪਰ ਇਹ ਗੱਲ ਆਮ ਦੇਖਣ ਵਿੱਚ ਆਉਂਦੀ ਹੈ ਕਿ ਅਸੀਂ ਆਪਣੇ ਅੰਦਰ ਇਸ ਗੁੱਝੀ ਅਗਨੀ ਨੂੰ ਮਹਿਸੂਸ ਕਰਨ ਜਾਂ ਇਸ ਤੋਂ ਭੈ ਭੀਤ ਹੋਣ ਦੀ ਬਜਾਏ ਇਸ ਤੋਂ ਜਾਣ ਬੁੱਝ ਕੇ ਅਵੇਸਲੇ ਜਾਂ ਮਚਲੇ ਹੋ ਜਾਂਦੇ ਹਾਂ। ਇਸ ਤਰ੍ਹਾਂ ਇਹਨਾਂ ਵਾਸ਼ਨਾਵਾਂ ਦੀ ਗੁੱਝੀ ਅਗਨੀ ਵੱਧਦੀ ਜਾਂਦੀ ਹੈ ਅਤੇ ਤਾਕਤਵਰ ਹੁੰਦੀ ਜਾਂਦੀ ਹੈ। ਸਾਡੀ ਇਸ ਅਣਗਹਿਲੀ ਜਾਂ ਮਚਲੇਪਨ ਦਾ ਨਤੀਜਾ ਅਸੀਂ ਦਿਨ ਰਾਤ ਸਾਰੀ ਉਮਰ ਭੁਗਤਦੇ ਰਹਿੰਦੇ ਹਾਂ, ਬਲਕਿ ਇਹ ਗੁੱਝੀ ਅਗਨੀ ਸਾਡੇ ਜੀਵਨ ਦੇ ਨਾਲ ਅਗਲੇ ਜਨਮਾਂ ਵਿੱਚ ਵੀ ਪ੍ਰਵੇਸ਼ ਰਹਿੰਦੀ ਹੈ। ਇਸ ਤਰ੍ਹਾਂ ਇਹ ਆਤਿਸ਼ ਦੁਨੀਆਂ ਦੇ ਭਾਂਬੜ ਦਾ ਚੱਕਰ ਵਿਸ਼ ਸਰਕਲ ਸਾਡੇ ਜੀਵਨ ਵਿੱਚ ਚੱਲਦਾ ਰਹਿੰਦਾ ਹੈ। ਗੁਰਬਾਣੀ ਵਿੱਚ ਸਾਡੀ ਇਸ ਹਾਲਤ ਨੂੰ ਇਉਂ ਦਰਸਾਇਆ ਗਿਆ ਹੈ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੈ ਦਜੈ ਨਾਨਕਾ ਤਰੀਐ ਕਰਮੀ ਲਗ ਗੁੱਝੀ ਪਾਏ ਜਲੈ ਸੰਸਾਰਾ ਭਗਤ ਨਾ ਵਿਆਪੈ ਮਾਇਆ ਅਗਨ ਕੁਟਮ ਸਾਗਰ ਸੰਸਾਰ ਭਰਮ ਮੋਹ ਅਗਿਆਨ ਅੰਧਾਰ ਤ੍ਰਿਸ਼ਨਾ ਅਗਨ ਜਲੈ ਸੰਸਾਰਾ ਜਲ ਜਲ ਖਪੈ ਬਹੁਤ ਬੇਕਾਰਾ ਮਾਇਆ ਅਗਨ ਜਲੈ ਸੰਸਾਰੇ ਗੁਰਮੁਖ ਨਿਵਾਰੈ ਸ਼ਬਦ ਵਿਚਾਰੇ ਬਿਨ ਨਾਵੈ ਸੂਕਾ ਸੰਸਾਰ ਅਗਨ ਤ੍ਰਿਸ਼ਨਾ ਜਲੈ ਵਾਰ ਵਾਰ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਉੱਠੀ ਗਿਲਾਨ ਜਗਤ ਵਿੱਚ ਹੋਮੈ ਅੰਦਰ ਜਲੈ ਲੁਕਾਈ ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ। ਇਹਨਾਂ ਉਪਰਲੀਆਂ ਵਿਚਾਰਾਂ ਨੂੰ ਸਪਸ਼ਟ ਕਰਨ ਲਈ ਕੁਝ ਅਮਲੀ ਉਦਾਹਰਣ ਦਿੱਤੇ ਜਾਂਦੇ ਹਨ। ਜੇ ਕਿਸੇ ਨੂੰ ਉੱਪਰ ਲਿਖੀਆਂ ਪੰਕਤੀਆਂ ਸੁਣਾ ਕੇ ਦੱਸਿਆ ਜਾਂਦਾ ਹੈ ਕਿ ਅਸੀਂ ਵੀ ਇਸੇ ਗੁੱਝੀ ਅੱਗ ਵਿੱਚ ਸੜ ਬਲ ਰਹੇ ਹਾਂ ਅਤੇ ਇਸ ਤੋਂ ਬਚਣ ਦਾ ਉਪਾਅ ਕਰਨਾ ਚਾਹੀਦਾ ਹੈ, ਤਾਂ ਇਸ ਦਾ ਜਵਾਬ ਇਉਂ ਦਿੱਤਾ ਜਾਂਦਾ ਹੈ, ਜੀ ਅਸੀਂ ਦੁਨੀਆਦਾਰ ਗ੍ਰਸਤੀ ਲੋਕ ਹਾਂ, ਸਾਡੇ ਲਈ ਇਤਨਾ ਹੀ ਬਸ ਹੈ ਕਿ ਅਸੀਂ ਗੁਰਦੁਆਰੇ ਮੱਥਾ ਟੇਕ ਆਉਂਦੇ ਹਾਂ, ਸੰਗਤ ਵਿੱਚ ਹਾਜ਼ਰੀ ਭਰ ਆਉਂਦੇ ਹਾਂ, ਬਾਣੀ ਦਾ ਪਾਠ ਕਰ ਛੱਡਦੇ ਹਾਂ, ਕੀਰਤਨ ਸੁਣਦੇ ਹਾਂ, ਸੇਵਾ ਕਰਦੇ ਹਾਂ, ਦਾਨ ਪੁੰਨ ਕਰਦੇ ਹਾਂ, ਬੁਰਾ ਨਹੀਂ ਕਰਦੇ, ਹੋ ਸਕੇ ਤਾਂ ਭਲਾ ਕਰੀਦਾ ਹੈ। ਇਸ ਤੋਂ ਅਗਾਹਾਂ ਗੂੜ ਗਿਆਨ ਘੋਟਣਾ ਜਾਂ ਕਮਾਉਣਾ ਗਿਆਨੀਆਂ ਧਿਆਨੀਆਂ ਸਾਧਾਂ ਸੰਤਾਂ ਦਾ ਕੰਮ ਹੈ, ਕਿਉਂਕਿ ਉਹ ਵਿਹਲੇ ਇਸੇ ਕੰਮ ਜੋਗੇ ਹਨ। ਜੇ ਕਦੇ ਕਿਸੇ ਨੂੰ ਸਿਮਰਨ ਦੀ ਗੱਲ ਕਰੀਦਾ ਹੈ ਤਾਂ ਅੱਗੋਂ ਘੜਿਆ ਘੜਾਇਆ ਜਵਾਬ ਮਿਲਦਾ ਹੈ, ਜੀ ਅਸੀਂ ਗ੍ਰਸਤੀ ਲੋਕ ਹਾਂ, ਸਾਨੂੰ ਇਤਨੇ ਪੁਆੜੇ ਪਏ ਹੋਏ ਹਨ ਕਿ ਸਿਮਰਨ ਕਰਨ ਦੀ ਫੁਰਸਤ ਹੀ ਕਿੱਥੇ ਹੈ, ਘਰੋਗੀ ਮਾਮਲਿਆਂ ਵਿੱਚ ਇਤਨੇ ਰੁੱਝੇ ਹਾਂ ਕਿ ਹੋਰ ਕੁਝ ਸੁੱਝਦਾ ਹੀ ਨਹੀਂ। ਜੇ ਕਿਤੇ ਸਿਮਰਨ ਵਿੱਚ ਬੈਠਦੇ ਹਾਂ ਤਾਂ ਨੀਂਦ ਆ ਜਾਂਦੀ ਹੈ ਜਾਂ ਮਨ ਦੌੜਦਾ ਫਿਰਦਾ ਹੈ, ਇੱਕ ਪਲ ਲਈ ਵੀ ਨਹੀਂ ਟਿਕਦਾ। ਗ੍ਰਸਤੀ ਲਈ ਤਾਂ ਗੁਰਦੁਆਰੇ ਜਾ ਕੇ ਮੱਥਾ ਟੇਕਣਾ, ਜਿੰਨਾ ਹੋ ਸਕੇ ਪਾਠ ਕਰਨਾ, ਕਿਰਤ ਵਿਰਤ ਕਰਨੀ, ਆਏ ਗਏ ਦੀ ਸੇਵਾ ਕਰਨੀ, ਹੋ ਸਕੇ ਤਾਂ ਭਲਾ ਕਰਨਾ ਹੀ ਕਾਫੀ ਹੈ। ਗ੍ਰਸਤੀ ਦਾ ਇਹੋ ਸਿਮਰਨ ਤੇ ਭਜਨ ਬੰਦਗੀ ਹੈ। ਜਦ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਘਰ ਹਰ ਤਰ੍ਹਾਂ ਦੇ ਸੁੱਖ ਆਰਾਮ ਦੇ ਸਾਧਨ ਹਨ, ਤੁਹਾਨੂੰ ਕੋਈ ਪੁਆੜੇ ਨਹੀਂ ਹੋਣੇ ਚਾਹੀਦੇ, ਤਾਂ ਲੰਮਾ ਸਾਰਾ ਹੌਕਾ ਲੈ ਕੇ ਇਉਂ ਫੁੱਟਦਾ ਹੈ, ਜੀ ਪੁੱਛੋ ਨਾ, ਬੇਅੰਤ ਪੁਆੜਿਆਂ ਅਤੇ ਸਮੱਸਿਆਵਾਂ ਦੇ ਫਿਕਰਾਂ ਨਾਲ ਲੱਕ ਟੁੱਟਾ ਪਿਆ ਹੈ ਅਤੇ ਚਿੰਤਾ ਦਿਨ ਰਾਤ ਖਹਿੜਾ ਨਹੀਂ ਛੱਡਦੀ। ਘਰ ਵਿੱਚ ਕੋਈ ਨਾ ਕੋਈ ਬਿਮਾਰ ਹੀ ਰਹਿੰਦਾ ਹੈ, ਲੜਕੀਆਂ ਜਵਾਨ ਹਨ, ਵਿਆਹੁਣ ਦਾ ਫਿਕਰ ਹੈ, ਇੱਕ ਵਿਆਹੀ ਲੜਕੀ ਵਿਧਵਾ ਹੋ ਗਈ ਹੈ, ਦੂਜੀ ਦਾ ਪਤੀ ਵੈਲੀ ਹੈ, ਤੀਜੇ ਦਾ ਪਤੀ ਲੈਣ ਨਹੀਂ ਆਉਂਦਾ, ਨੂੰਹ ਦੇ ਲੜਕਾ ਨਹੀਂ ਹੈ, ਕੁੜੀਆਂ ਹੀ ਜੰਮਦੀਆਂ ਹਨ, ਕਿਰਾਏਦਾਰਾਂ ਨਾਲ ਝਗੜਾ ਰਹਿੰਦਾ ਹੈ, ਲੈਣੇਦਾਰਾਂ ਨਾਲ ਮੁਕੱਦਮੇ ਚੱਲ ਰਹੇ ਹਨ, ਜ਼ਮੀਨ ਦਾ ਰੌਲਾ ਪਿਆ ਹੈ, ਇਨਕਮ ਟੈਕਸ ਦੀ ਪੇਸ਼ੀ ਹੁੰਦੀ ਰਹਿੰਦੀ ਹੈ, ਇੱਕ ਲੜਕਾ ਵੈਲੀ ਹੈ, ਘਰ ਉਜਾੜਦਾ ਹੈ, ਦੂਜੇ ਦਾ ਵਪਾਰ ਫੇਲ ਹੋ ਗਿਆ ਹੈ, ਧਿਆਨ ਨਹੀਂ ਦਿੰਦਾ, ਅਤੇ ਇਹੋ ਜਿਹੇ ਹੋਰ ਅਨੇਕਾਂ ਝਮੇਲਿਆਂ ਦੀ ਚਿੰਤਾ ਦੀ ਧੁੱਖ ਧੁਖੀ ਲੱਗੀ ਰਹਿੰਦੀ ਹੈ। ਸਿਮਰਨ ਕਿਵੇਂ ਕਰੀਏ? ਜਦ ਪੁੱਛਿਆ ਕਿ ਇੰਨੀ ਚੰਗੀ ਰਹਿਣੀ ਲਿਵਿੰਗ ਸਟੈਂਡਰਡ ਕਿਵੇਂ ਰੱਖਦੇ ਹੋ, ਤਾਂ ਜਵਾਬ ਮਿਲਦਾ ਹੈ, ਜੀ ਮੈਂ ਪਟਵਾਰੀ ਹਾਂ, ਘਰ ਵਾਲੀ ਟੀਚਰ ਹੈ, ਇੱਕ ਲੜਕਾ ਕਲਰਕ ਹੈ। ਹਾਂਜੀ ਸਾਡੀ ਤਨਖਾਹ ਤਾਂ ਥੋੜੀ ਹੈ, ਪਰ ਸੁੱਖ ਨਾਲ ਉਪਰੋਂ ਚੰਗੀ ਸੋਹਣੀ ਕਮਾਈ ਹੋ ਜਾਂਦੀ ਹੈ ਅਤੇ ਘਰ ਵਾਲੀ ਨੇ ਟਿਊਸ਼ਨਾਂ ਵੀ ਰੱਖੀਆਂ ਹੋਈਆਂ ਹਨ। ਜਦ ਪੁੱਛਿਆ ਕਿ ਤੁਹਾਡਾ ਸ਼ੁਗਲ ਕੀ ਹੈ ਤਾਂ ਝਟ ਕਹਿ ਉੱਠੇ, ਘਰ ਦੇ ਪੁਆੜੇ ਇੰਨੇ ਹਨ ਕਿ ਸ਼ੁਗਲ ਕਿੱਥੇ ਸੁੱਜਦੇ ਹਨ। ਫਿਕਰਾਂ ਨਾਲ ਨੀਂਦ ਨਹੀਂ ਆਉਂਦੀ, ਗੋਲੀ ਖਾਣੀ ਪੈਂਦੀ ਹੈ ਜਾਂ ਸ਼ਰਾਬ ਦਾ ਪਵਾ ਪੀਣਾ ਪੈਂਦਾ ਹੈ। ਜੇ ਕਿਸੇ ਨੂੰ ਸਤਸੰਗ ਸਮਾਗਮ ਵਿੱਚ ਜਾਣ ਨੂੰ ਕਹੀਦਾ ਹੈ ਤਾਂ ਕੋਰਾ ਜਵਾਬ ਮਿਲਦਾ ਹੈ, ਜੀ ਅਸੀਂ ਘਰ ਵਿੱਚ ਹੀ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਹੈ, ਮੱਥਾ ਟੇਕ ਲੈਂਦੇ ਹਾਂ, ਵਾਕ ਲੈ ਲੈਂਦੇ ਹਾਂ, ਰੱਬ ਆਪਣੇ ਅੰਦਰ ਹੀ ਹੈ, ਹੋਰ ਕਿਤੇ ਜਾਣ ਦੀ ਲੋੜ ਨਹੀਂ। ਬਾਹਰ ਜਾਣ ਨਾਲ ਕੰਮ ਵਿਗੜਦੇ ਹਨ, ਖੇਚਲ ਹੁੰਦੀ ਹੈ, ਖਰਚਾ ਹੁੰਦਾ ਹੈ। ਜਦ ਕਿਹਾ ਜਾਂਦਾ ਹੈ ਕਿ ਉੱਪਰਲੀ ਕਮਾਈ ਜਾਂ ਰਿਸ਼ਵਤ ਨਾਜਾਇਜ਼ ਹੈ ਕਿਉਂਕਿ ਗੁਰਬਾਣੀ ਅਨੁਸਾਰ ਦਸਾਂ ਨੂੰਹਾਂ ਦੀ ਕਿਰਤ ਕਰਨ ਦਾ ਹੁਕਮ ਹੈ, ਤਾਂ ਨਿਤੜਕ ਹੋ ਕੇ ਜਵਾਬ ਦਿੱਤਾ ਜਾਂਦਾ ਹੈ, ਭੋਲਿਓ ਲੋਕੋ, ਤੁਸੀਂ ਤਾਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰਦੇ ਹੋ, ਅੱਜ ਕੱਲ੍ਹ ਤਾਂ ਉੱਪਰਲੀ ਕਮਾਈ ਤੋਂ ਬਗੈਰ ਗੁਜ਼ਾਰਾ ਨਹੀਂ ਹੁੰਦਾ। ਜਦ ਅਸੀਂ ਕਿਸੇ ਦਾ ਕੰਮ ਸਵਾਰ ਦਿੰਦੇ ਹਾਂ ਤਾਂ ਅਗਲਾ ਖੁਸ਼ੀ ਨਾਲ ਹੀ ਭੇਟ ਕਰਦਾ ਹੈ, ਅਸੀਂ ਕਿਹੜਾ ਮੰਗਦੇ ਹਾਂ? ਇਹ ਨਜਾਇਜ਼ ਕਿਵੇਂ ਹੋ ਸਕਦੀ ਹੈ? ਦੂਜੀ ਗੱਲ ਇਹ ਹੈ ਕਿ ਉੱਪਰਲੀ ਕਮਾਈ ਜਾਂ ਵੱਡੀ ਸਾਡੇ ਸਾਰਿਆਂ ਦੇ ਤਾਣੇ ਪੇਟੇ ਓਤ ਪੋਤ ਜੀਵਨ ਦੇ ਹਰ ਖੇਤਰ ਵਿੱਚ ਇਤਨੀ ਧਸ ਵਸ ਰਸ ਗਈ ਹੈ ਕਿ ਇਸ ਤੋਂ ਬਗੈਰ ਕੋਈ ਕੰਮ ਹੀ ਨਹੀਂ ਹੋ ਸਕਦਾ। ਛੋਟੇ ਤੋਂ ਛੋਟੇ ਮੁਲਾਜ਼ਮ ਤੋਂ ਲੈ ਕੇ ਵੱਡੇ ਤੋਂ ਵੱਡੇ ਅਫਸਰ ਦੇ ਖੂਨ ਵਿੱਚ ਇਹ ਰਚ ਮਿਚ ਚੁੱਕੀ ਹੈ। ਜਦੋਂ ਇਹ ਵੱਡੇ ਲੋਕਾਂ ਲਈ ਜਾਇਜ਼ ਹੈ ਤਾਂ ਸਾਡੇ ਗਰੀਬਾਂ ਲਈ ਕਿਵੇਂ ਨਾਜਾਇਜ਼ ਹੋ ਸਕਦੀ ਹੈ? ਸਾਡਾ ਗਰੀਬਾਂ ਦਾ ਤਾਂ ਡੰਗ ਹੀ ਇਸੇ ਨਾਲ ਚੱਲਦਾ ਹੈ, ਨਿਰੀ ਪੂਰੀ ਤਨਖਾਹ ਨਾਲ ਤਾਂ ਰੋਟੀ ਵੀ ਨਹੀਂ ਚੱਲਦੀ, ਬਾਕੀ ਹੋਰ ਖਰਚੇ ਕਿੱਥੋਂ ਪੂਰੇ ਕਰੀਏ? ਜਦ ਇਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਸ਼ਰਾਬ ਬਹੁਤ ਬੁਰੀ ਚੀਜ਼ ਹੈ, ਇਸ ਦੇ ਭੈੜੇ ਨਤੀਜੇ ਨਿਕਲਦੇ ਹਨ, ਤਾਂ ਜਵਾਬ ਮਿਲਦਾ ਹੈ, ਸ਼ਰਾਬ ਤਾਂ ਜੋਗੀਆਂ ਅਤੇ ਦੇਵਤਿਆਂ ਦਾ ਸੋਮ ਰਸ ਹੈ ਅਤੇ ਰਾਜਿਆਂ ਮਹਾਰਾਜਿਆਂ ਨਵਾਬਾਂ ਅਤੇ ਅਮੀਰਾਂ ਦਾ ਸ਼ੁਗਲ ਹੈ। ਜੇ ਇਹ ਵੱਡੇ ਵੱਡੇ ਸਿਆਣੇ ਲੋਕਾਂ ਲਈ ਜਾਇਜ਼ ਹੈ ਤਾਂ ਸਾਡੇ ਗਰੀਬਾਂ ਲਈ ਕਿਉਂ ਮਾੜੀ ਹੈ? ਅਸੀਂ ਤਾਂ ਫਿਕਰ ਚਿੰਤਾ ਨੂੰ ਟਾਲਣ ਲਈ ਘੁੱਟ ਪੀਂਦੇ ਹਾਂ, ਨਹੀਂ ਤਾਂ ਮਾਨਸਿਕ ਤਣਾਓ ਨਰਵਸ ਟੈਨਸ਼ਨ ਵੱਧ ਜਾਂਦਾ ਹੈ। ਇਸ ਤਰ੍ਹਾਂ ਅਸੀਂ ਅਗਿਆਨਤਾ ਵਿੱਚ ਕਈ ਕਿਸਮ ਦੀਆਂ ਸਿਆਣਪਾਂ, ਚਤਰਾਈਆਂ, ਟਕੌਂਸਲੇ, ਬਹਾਨੇ, ਹੁਜਤਾਂ, ਟੁੱਚੜਾਂ ਘੜ ਘੜ ਕੇ ਆਪਣੇ ਨਜਾਇਜ਼ ਖਿਆਲਾਂ ਅਤੇ ਕਰਮਾਂ ਨੂੰ ਜਾਇਜ਼ ਬਣਾ ਕੇ ਆਪਣੇ ਮਨ ਨੂੰ ਝੂਠੀ ਤਸੱਲੀ ਦੇ ਕੇ ਆਪਣੇ ਆਪ ਨਾਲ ਧੋਖਾ ਕਰਦੇ ਹਾਂ ਅਤੇ ਮਨ ਨੂੰ ਹੋਰ ਮਲੀਨ ਕਰੀ ਜਾਂਦੇ ਹਾਂ। ਇਸ ਤਰ੍ਹਾਂ ਅੰਦਰਲੀ ਗੁੱਜੀ ਅਗਨੀ ਵਿੱਚ ਤੇਲ ਪਾ ਰਹੇ ਹਾਂ, ਜਿਸ ਨਾਲ ਤ੍ਰਿਸ਼ਨਾ ਦੀ ਅੱਗ ਨੂੰ ਮਗਾ ਕੇ ਆਪਣੇ ਅੰਦਰ ਮਾਨਸਿਕ ਭਾਂਬੜ ਵਧਾਈ ਜਾਂਦੇ ਹਾਂ। ਗੁਰਬਾਣੀ ਵਿੱਚ ਸਾਡੀ ਇਸ ਅਵਸਥਾ ਨੂੰ ਇਉਂ ਦਰਸਾਇਆ ਗਿਆ ਹੈ, ਮੁੱਖ ਨਿੰਦਾ ਆਖਾਂ ਦਿਨ ਰਾਤ, ਪਰ ਘਰ ਜੋਹੀ ਨੀਚ ਸਨਾਤ, ਕਾਮ ਕ੍ਰੋਧ ਤਨ ਵਸੈ ਚੰਡਾਲ, ਧਾਨਕ ਰੂਪ ਰਹਾ ਕਰਤਾਰ, ਫਾਹੀ ਸੁਰਤ ਮਲੂਕੀ ਵੇਸ, ਹੋਂ ਠਗਵਾੜਾ ਠੱਗੀ ਦੇਸ, ਖਰਾ ਸਿਆਣਾ ਬਹੁਤਾ ਭਾਰ, ਧਾਨਕ ਰੂਪ ਰਹਾ ਕਰਤਾਰ, ਗੋਬਿੰਦ ਹਮ ਐਸੇ ਅਪਰਾਧੀ, ਜਿਨ ਜਿਓ ਜਿਨ ਪ੍ਰਭ ਜਿਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਦੀ ਰਹਾਉ, ਪਰ ਧਨ ਪਰ ਤਨ ਪਰ ਤੀ ਨਿੰਦਾ, ਪਰ ਅਪਵਾਦ ਨਾ ਛੁਟੈ, ਆਵਾ ਗਵਨ ਹੋਤ ਹੈ ਫੁਨ ਫੁਨ, ਇਹੋ ਪ੍ਰਸੰਗ ਨਾ ਟੁੱਟੈ, ਜਹ ਕਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ, ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋ ਮਾਹੀ, ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ, ਜਾਨ ਬੂਝ ਕੈ ਬਾਵਰੇ, ਤੈ ਕਾਜ ਬਿਗਾਰਿਓ, ਪਾਪ ਕਰਤ ਸੁਚਿਓ ਨਹੀਂ, ਨਹਿ ਗਰਭ ਨਿਵਾਰਿਓ, ਕਬੀਰ ਮਨ ਜਾਣੈ ਸਭ ਬਾਤ, ਜਾਨਤ ਹੀ ਔਗਨ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ, ਕਬੀਰ ਮਨ ਜਾਣੈ ਸਭ ਬਾਤ, ਜਾਨਤ ਹੀ ਔਗਨ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਗੁਰਬਾਣੀ ਵਿਚਾਰ ਨੰਬਰ 41, ਆਤਿਸ਼ ਦੁਨੀਆਂ ਖੁਨਕ ਨਾਮ ਖੁਦਾਇਆ। ਕਲ ਤਾਤੀ ਠੰਡਾ ਹਰਨਾਉ ਭਾਗ ਚੌਥਾ। ਸਾਧ ਸੰਗਤ ਜੀ, ਇਹ ਲਿਖਤਾਂ ਗੁਰਮੁਖ ਪਿਆਰੇ ਬਾਊ ਜੀ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉ ਕੇ ਆਪਣੇ ਅਨੁਭਵ ਵਿੱਚੋਂ ਸਾਨੂੰ ਸਹੀ ਆਤਮਕ ਜੀਵਨ ਸੇਧ ਦੇਣ ਲਈ ਲਿਖੀਆਂ ਹਨ। ਇਹ ਸਾਰੀਆਂ ਲਿਖਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੀਆਂ ਹਨ। ਇਹਨਾਂ ਲਿਖਤਾਂ ਦਾ ਤਰਜਮਾ ਹਿੰਦੀ ਵਿੱਚ ਵੀ ਕੀਤਾ ਗਿਆ ਹੈ ਅਤੇ ਇੰਗਲਿਸ਼ ਵਿੱਚ ਵੀ ਉਪਲਬਧ ਹਨ। ਇਹ 132 ਲਿਖਤਾਂ ਦਾ ਸੈੱਟ ਹੈ, ਨਾਮ ਮਾਤਰ ਭੇਟਾ, ਇੱਕ ਇੱਕ ਰੁਪਿਆ ਇੱਕ ਇੱਕ ਲੇਖ ਦਾ। ਜਿਨ੍ਹਾਂ ਭੈਣਾਂ ਵੀਰਾਂ ਨੇ ਅਜੇ ਇਹ ਲਿਖਤਾਂ ਨਹੀਂ ਲਈਆਂ, ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ ਤੇ ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।